वाहे गुरु,
वाहे गुरु सत
सत नाम वाहे गुरु, सत नाम वाहे गुरु, सत नाम वाहे गुरु, सत नाम वाहे गुरु, सत नाम श्री वाहे गुरु साहिब जी। बिलावल महला पंजवां छंत एक ओंकार सतगुर प्रसाद मंगल साज पया प्रभ अपना गाया राम अविनाशी वर सुनिया मन उपजया चाया राम मंगल साज पया प्रभ अपना गाया राम अविनाशी वर सुनिया मन उपजया चाया राम मन प्रीत लागै वड्डै भागै कब मिलिया पूरन पते सहजे समाइया गोविंद पाइया देहो सखिए मोहे मते दिन रैन ठाडी करो सेवा प्रभ कवन जुगती पाया बिनवंत नानक करहो कृपा लैहो मोहे लड़ लाया दिन रैन ठाडी करो सेवा प्रभ कवन जुगती पाया बिनवंत नानक करहो कृपा लैहो मोहे लड़ लाया वाहे गुरु जी का खालसा वाहे गुरु जी की फतेह।
कबीर हर सो हीरा छाड कै करहें आन की आस ते नर दोजक जाहेंगे सत पाखै रवदास बहुत जन्म बिछुरे थे माधो यह जन्म तुम्हारे लेखे कहो रवदास आस लग जीवो चिर भयो दर्शन देखे सर्वरे कायनात वालिए कुल आलम भगत वशल पतत पावन गरीब निवाज दसां पातशाहियां दी जोत साहिब सतगुरु श्री गुरु ग्रंथ साहिब महाराज जी दी ਪਵਿੱਤਰ ਪਾਵਨ ਬਖਸ਼ਿਸ਼ ਭਰੀ ਰੂਹਾਨੀ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਜੋ ਮੁੱਖ ਵਾਕ ਦੇ ਰੂਪ ਵਿੱਚ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ ਬਿਲਾਵਲ ਰਾਗ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਮਿੱਠ ਬੋਲੜੇ ਸਭਨਾ ਦੇ ਸਾਜਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 845 ਅਤੇ 846 'ਤੇ ਸ਼ੋਭਨੀਕ ਹਨ ਜਿੱਥੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਣੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਕਿ ਪ੍ਰਭੂ ਭਗਤਾਂ ਦੇ ਪ੍ਰਕਾਸ਼ ਦਿਹਾੜੇ ਉਹ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਏ ਜਾਂਦੇ ਹਨ ਜਿੱਥੇ ਪਰਸੋਂ ਦੇ ਰੋਜ਼ ਤੋਂ ਤੁਰਕੀ ਬਾਣੀ ਕੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ ਜਿਸ ਦੀ ਸੰਪੂਰਨਤਾ ਤਕਰੀਬਨ 9:30 ਵਜੇ ਭੋਗ ਦੇ ਸ਼ਲੋਕਾਂ ਨਾਲ ਹੋਣੀ ਹੈ ਅੱਜ ਦਾ ਇਹ ਪਵਿੱਤਰ ਦਿਹਾੜਾ ਉਹਨਾਂ 15 ਪ੍ਰਭੂ ਭਗਤਾਂ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕਰਵਾ ਕੇ ਮਨੁੱਖਤਾ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਪ੍ਰਭੂ ਭਗਤ ਰਵਿਦਾਸ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਭਾਵੇਂ ਕਿ ਉਹਨਾਂ ਦੇ ਜਨਮ ਤਰੀਕ ਬਾਰੇ ਵੱਖ ਵੱਖ ਵਿਦਵਾਨਾਂ ਦੇ ਆਪਣੇ ਆਪਣੇ ਵਿਚਾਰ ਹਨ ਪਰ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਹਨਾਂ ਦਾ ਜਨਮ 1376 ਈਸਵੀ ਨੂੰ ਹੋਇਆ ਜੋ ਸੰਮਤ 1433 ਬਣਦੀ ਹੈ ਭਾਵ ਉਹਨਾਂ ਦੀ ਆਪਣੀ ਪਾਵਨ ਬਾਣੀ ਵਿੱਚੋਂ ਇਸ ਗੱਲ ਦੇ ਸੰਕੇਤ ਮਿਲਦੇ ਨੇ ਕਿ ਭਗਤ ਰਵਿਦਾਸ ਜੀ ਜਿੱਥੇ ਚਮੜੇ ਦਾ ਕੰਮ ਕਰਿਆ ਕਰਦੇ ਸਨ ਜਿਵੇਂ ਪਸ਼ੂਆਂ ਦੀ ਢੋਆ ਢੁਆਈ ਚਮੜੇ ਦੇ ਜੋੜੇ ਗੰਢਣੇ ਅਤੇ ਨਾਲ ਹੀ ਉਹਨਾਂ ਦੀ ਪਾਵਨ ਬਾਣੀ ਵਿੱਚੋਂ ਇਹ ਵੀ ਸੰਕੇਤ ਮਿਲਦਾ ਕਿ ਉਹਨਾਂ ਦਾ ਜਨਮ ਬਨਾਰਸ ਦੀ ਧਰਤੀ 'ਤੇ ਹੋਇਆ ਭਗਤ ਰਵਿਦਾਸ ਜੀ ਦੇ ਬਚਨ ਨੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਬਨਾਰਸੀ ਦਾ ਅਰਥ ਹੈ ਬਨਾਰਸ ਆਮ ਕਰਕੇ ਲੋਕ ਆਪਣੀ ਉੱਚੀ ਜਾਤ ਦਾ ਪ੍ਰਗਟਾਵਾ ਕਰਦੇ ਨੇ ਜਿਨ੍ਹਾਂ ਨੂੰ ਅਖੌਤੀ ਨੀਵੀਂ ਜਾਤ ਕਿਹਾ ਜਾਂਦਾ ਹੈ ਕਈ ਵਾਰ ਉਹਨੂੰ ਆਪਣੇ ਨਾਵਾਂ ਨਾਲ ਜੋੜਨ 'ਤੇ ਸੰਕੋਚ ਕੀਤਾ ਜਾਂਦਾ ਹੈ ਪਰ ਕਿਰਤ ਕੋਈ ਵੀ ਮਾੜੀ ਨਹੀਂ ਜਨਮ ਕਿਸੇ ਵੀ ਕੁੱਲ ਵਿੱਚ ਕਿਸੇ ਵੀ ਸਥਾਨ 'ਤੇ ਹੋਵੇ ਗੱਲ ਕਿਸੇ ਨਾਂ ਜਾਂ ਥਾਂ ਦੀ ਨਹੀਂ ਗੱਲ ਤਾਂ ਮਨੁੱਖ ਦੇ ਕਰਮਾਂ ਦੀ ਹੈ ਮਨੁੱਖ ਦੀ ਬਿਰਤੀ ਦੀ ਹੈ ਸੰਸਕਾਰ ਦੀ ਹੈ ਇਹੀ ਕਾਰਨ ਕਿ ਪ੍ਰਭੂ ਭਗਤਾਂ ਨੇ ਵੱਖ ਵੱਖ ਘਰਾਣਿਆਂ ਵਿੱਚ ਜਨਮ ਲੈ ਕੇ ਵੱਖ ਵੱਖ ਥਾਵਾਂ 'ਤੇ ਪ੍ਰਕਾਸ਼ ਧਾਰਨ ਕਰਕੇ ਇੱਕੋ ਹੀ ਸੁਰ ਦੇ ਵਿੱਚ ਹੋ ਕੇ ਆਪੋ ਆਪਣੇ ਸਮੇਂ ਵਹਿਮਾਂ ਭਰਮਾਂ ਦਾ ਕਰਮ ਕਾਂਡਾਂ ਦਾ ਖੰਡਨ ਕਰਕੇ ਮਨੁੱਖਤਾ ਨੂੰ ਇੱਕ ਸਰਬ ਸਾਂਝੇ ਰੱਬ ਦੀ ਪੂਜਾ ਨਾਲ ਜੋੜਿਆ और नाल स्पष्ट भी कीता कि उहदी पूजा कोई पखंड नहीं, कोई कर्म कांड नहीं, सगों उन्हू समर्पित हो के उहदे तों बिना किसी होर दी पूजा का ख्याल मन विच ना लिआउणा, ये उस सर्ब सांझे रब की भगती है, सेवा है, पूजा है। जदों भी मनुख परमात्मा नूं समर्पित हो जावे, प्रभु अपने भगतां ते त्रुट के अपना मिलाप उन्हां नूं बख्शिश करता है। भगत रविदास जी दे बचन ने कि मालक ते कोई दावा नहीं किया जा सकता कि वह केवल एक खास जाति नाल ही संबंध रखण वाला है। उन्हां दे बचन ने आपन बापै नाही किसी को भावन को हर राजा, वह किसी का निजी पिता नहीं कि कोई उहदी अपने नाम नाल वसीयत करा लवे, वह तो भावना का है, तो जिहड़ा भी भावना नाल उन्हूं याद करे मालक उहदा ही है। भगत रविदास जी ने अपने किरत दे बारे भी स्पष्ट किया है, नागर जना मेरी जात बख्यात चमारंग, हे नगर दे लोको, हे संसार वासियो, मैं गज वज के कह रहा हाँ कि मेरा जन्म चमार घराने विच होया, ते मेरा काम चमड़े दे जोड़े गंढना है। मैं तो चमड़े दे जोड़े गंढद्या गंढद्या शरीर रूपी चमड़े दे मोह तो खलासी प्राप्त कर ली है, पर लोग अज तक भी चमड़े दे मोह विच ही बंधना विच ही फसे हुए ने। जिहड़ा भी शरीरक चमड़े दे मोह तो उपर उठेगा, भगत रविदास जी ने उन्हूं बेगमपुर दा वासी दस्या, वह मनुख अपने मन ते राज करदा है, उन्हूं प्रभु दी हजूरी विच भी ऐसी थां मिल जांदी है कि जिथे किते भी फिर विछोड़ा नहीं पैंदा। उन्हां दे बचन ने बेगमपुरा शहर को नाओ, दुख अंदो नहीं ते ठाओ, ना तस्वीज खिराज ना माल, खौफ ना खता ना तरस जवाल, अब मोए खूब वतन गै पाई, ऊहां खैर सदा मेरे भाई, आबादान सदा मशहूर, ऊहां गनी बसै मामूर। कहिंदे उत्थे तां मानो दोम सेम एक सो आही, उत्थे तां दूसरे तीसरे दर्जे की कोई गल नहीं, प्रभु भगत सारे ही अवल दर्जे दे विच निवास करते ने। दोम ना सेम एक सो आही, आम करके पहला दूजा तीजा दर्जा हुंदा है, पर प्रभु की हजूरी विच सारे ही भगतां दा इक्को जिहा दर्जा है। यही कारण के समूह भगत इनकलाबी ने, क्रांतिकारी ने, और समय का सच कहण की उन्होंने जुरत की। समुचे 15 भगतां नूं ही श्रोमणी भगत कहा जा सकता है, क्योंकि धन गुरु अर्जन देव साहब जी ने इन्हां 15 भगतां की बाणी श्री गुरु ग्रंथ साहिब महाराज विच अंकित करके सदीव तौर पर गुरु का दर्जा दिता है। और सचखंड श्री हरिमंदर साहब विखे जदों पहला प्रकाश किया तो यह भी भिन्न भेद खत्म कर दिते, क्योंकि मनुखता के नाँ ते ऐसियां वंडियां पाईयां हुईयां सन। प्रभु भगतां दा जे समकाली समाज वेख्या जावे, वह समाज जात पात, वर्ण वंड, कर्म कांड अते होर कई तरह के रोगों नाल पीड़ित सी। एक पासे तां विदेशी हमलावरां दा तशद्दद, ते दूसरे पासे इस देश दे रहण वाले उच्च जाति दे लोक जिहड़े समाज विच ऊच नीच दियां छूत छात दे जात पात दियां वंडियां पा के अपनी उच्चता संसार विच कायम रखना चाहुंदे सन, उन्हां वल्लों भी अपनियां दे उपर ही तशद्दद कीता जा रहा सी। प्रभु भगतां ने उस वेले बनारस जिहड़ा विपरवादी सोच का गढ़ सी, उत्थे प्रगट हो के जिथे समुची मानवता नूं इक्को ही प्रभु का नूर दस्या, जिवें भगत कबीर साहब के बचन ने, अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। ਪ੍ਰਭੂ ਭਗਤਾਂ ਨੇ ਇੱਕੋ ਸੁਰ ਵਿੱਚ ਹੋ ਕੇ ਜਾਤ ਪਾਤ ਦਾ, ਕਰਮ ਕਾਂਡਾਂ ਦਾ ਅਤੇ ਵਹਿਮਾਂ ਭਰਮਾਂ ਦਾ ਵਿਰੋਧ ਕੀਤਾ। ਭਗਤ ਰਵਿਦਾਸ ਜੀ ਦੇ 40 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ। ਉਹਨਾਂ ਦਾ ਪਹਿਲਾ ਸ਼ਬਦ ਸ਼੍ਰੀ ਰਾਗ ਵਿੱਚ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਹੇ ਪ੍ਰਭੂ ਤੇਰੇ ਵਿੱਚ ਅਤੇ ਮੇਰੇ ਵਿੱਚ ਹੁਣ ਕੋਈ ਅੰਤਰ ਨਹੀਂ ਰਹਿ ਗਿਆ, ਜੇ ਕੋਈ ਅੰਤਰ ਹੈ ਤਾਂ ਕੇਵਲ ਇੰਨਾ ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਸੋਨੇ ਅਤੇ ਸੋਨੇ ਦੇ ਕੜੇ ਭਾਵ ਗਹਿਣਿਆਂ ਵਿੱਚ, ਜਿਵੇਂ ਪਾਣੀ ਅਤੇ ਪਾਣੀ ਦੀਆਂ ਤਰੰਗਾਂ ਵਿੱਚ। ਪਰ ਅਸਲ ਵਿੱਚ ਗਹਿਣੇ ਵੀ ਸੋਨਾ ਨੇ ਅਤੇ ਤਰੰਗਾਂ ਵੀ ਪਾਣੀ ਨੇ। ਜੀਵ ਹੀ ਅਸਲ ਵਿੱਚ ਪਰਮਾਤਮਾ ਦੀ ਅੰਸ਼ ਹੈ। ਇਹ ਭੁਲੇਖਾ, ਇਹ ਭਰਮ ਇਸ ਕਰਕੇ ਪਿਆ ਕਿ ਜਦੋਂ ਤੱਕ ਮਨੁੱਖ ਮੈਂ ਮੇਰੀ ਦੇ ਵਿੱਚ ਫਸਿਆ ਰਹਿੰਦਾ, ਇਹਨੂੰ ਇੰਝ ਲੱਗਦਾ ਕਿ ਮੈਂ ਹੋਰ ਹਾਂ, ਪਰਮਾਤਮਾ ਹੋਰ ਹੈ। ਭਗਤ ਰਵਿਦਾਸ ਜੀ ਦੇ ਬਚਨ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗੰਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਉਹਨਾਂ ਨੇ ਉਦਾਹਰਨ ਦਿੱਤੀ ਕਿ ਜਿਵੇਂ ਇੱਕ ਰਾਜਾ ਸੁਪਨੇ ਵਿੱਚ ਭਿਖਾਰੀ ਬਣ ਜਾਵੇ, ਰਾਜ ਭਾਗ ਦੇ ਹੁੰਦਿਆਂ ਸੁਣਦਿਆਂ ਵੀ ਉਹ ਦੁਖੀ ਹੋ ਜਾਂਦਾ, ਜਿਵੇਂ ਭੁਲੇਖਾ ਲੱਗ ਜਾਵੇ, ਮਨੁੱਖ ਰੱਸੀ ਨੂੰ ਸੱਪ ਸਮਝ ਲਵੇ ਅਤੇ ਸੱਪ ਨੂੰ ਰੱਸੀ ਸਮਝ ਲਵੇ। ਇਸੇ ਤਰ੍ਹਾਂ ਇੱਕ ਭਰਮ ਬਣਿਆ ਹੋਇਆ, ਸੱਚਾਈ ਤੋਂ ਮਨੁੱਖ ਕੋਹਾਂ ਦੂਰ ਹੋ ਜਾਂਦਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਸ਼ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਭਰੇ, ਅਬ ਕਹਿਤੇ ਕਹਿਣ ਨ ਆਇਆ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਪ੍ਰਭੂ ਮਨੁੱਖ ਦੇ ਬਿਲਕੁਲ ਨੇੜੇ ਹੈ, ਭਾਵ ਅੰਗ ਸੰਗ ਹੈ, ਉਹ ਕਿਤੇ ਦੂਰ ਨਹੀਂ। ਉਹ ਤਾਂ ਇਸ ਤਰ੍ਹਾਂ ਓਤ ਪੋਤ ਵਾਲੀ ਅਵਸਥਾ ਹੈ ਕਿ ਜਿਵੇਂ ਜਲ ਦੀਆਂ ਤਰੰਗਾਂ ਅਤੇ ਸੋਨੇ ਦੇ ਗਹਿਣੇ। ਭਗਤ ਰਵਿਦਾਸ ਜੀ ਨੇ ਜਦੋਂ ਸਾਡੀ ਜੀਵਾਂ ਦੀ ਬੇਸਮਝੀ ਦਾ ਜ਼ਿਕਰ ਕੀਤਾ, ਅਤੇ ਜਿਵੇਂ ਸਮੁੱਚੇ ਹੀ ਪ੍ਰਭੂ ਭਗਤਾਂ ਦਾ, ਗੁਰੂ ਸਾਹਿਬਾਨ ਦਾ ਇੱਕ ਢੰਗ ਤਰੀਕਾ ਹੈ ਕਿ ਗੱਲ ਆਪਣੇ 'ਤੇ ਟਿਕਾ ਕੇ ਉਪਦੇਸ਼ ਦੂਸਰਿਆਂ ਨੂੰ ਬਖਸ਼ਿਸ਼ ਕਰਦੇ ਨੇ। ਭਗਤ ਰਵਿਦਾਸ ਜੀ ਦੇ ਬਚਨ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਕਰਮ ਕੁਭਾਂਤੀ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਹੇ ਪ੍ਰਭੂ ਮੈਨੂੰ ਕਦੇ ਵਿਸਾਰੀ ਨਾ, ਕਿਉਂਕਿ ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਭਗਤ ਹਾਂ, ਤੇਰੇ ਤੋਂ ਵੱਖ ਹੋ ਕੇ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ। ਉਦਾਹਰਨ ਦਿੱਤੀ ਕਿ ਜਿਵੇਂ ਇੱਕ ਮਛਲੀ, ਉਹਦਾ ਸੰਬੰਧ ਪਾਣੀ ਨਾਲ ਹੈ, ਉਹਨੂੰ ਪਕੜ ਕੇ ਕੱਟ ਕੇ ਰਿੰਨ ਕੇ ਖਾਣ ਵਾਲਾ ਖਾ ਵੀ ਲੈਂਦਾ ਅਤੇ ਫਿਰ ਵੀ ਮਛਲੀ ਦਾ ਸੰਬੰਧ ਪਾਣੀ ਨਾਲੋਂ ਨਹੀਂ ਟੁੱਟਦਾ। ਮੀਨ ਪੱਕਰ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਣੀ। ਹੇ ਪ੍ਰਭੂ, ਸਾਡੀ ਵੀ ਇਸ ਤਰ੍ਹਾਂ ਦੀ ਹਾਲਤ ਹੈ ਕਿ ਅਸੀਂ ਜਿਹੜੀ ਪ੍ਰੀਤ ਤੁਹਾਡੇ ਨਾਲ ਜੋੜ ਲਈ ਹੈ, ਇਹ ਕਿਸੇ ਕੀਮਤ 'ਤੇ ਘਟਣੀ ਨਹੀਂ ਚਾਹੀਦੀ। ਹੁਣ ਤਾਂ ਮੇਰੀ ਪ੍ਰੀਤ ਗੋਬਿੰਦ ਸਿਓਂ ਜਿਨ ਘਟੈ, ਜਿਨ ਸ਼ਬਦ ਗੁਰਬਾਣੀ ਵਿੱਚ ਪੜਨਾਉ ਵਾਸਤੇ ਵੀ ਵਰਤਿਆ ਗਿਆ, ਜਿਵੇਂ ਜਿਨ ਜਿਨ ਨਾਮ ਧਿਆਇਆ, ਇਹਦਾ ਅਰਥ ਹੁੰਦਾ ਜਿਨ੍ਹਾਂ ਨੇ ਨਾਮ ਧਿਆਇਆ। ਜਦੋਂ ਜੱਜੇ ਦੇ ਪੈਰ ਵਿੱਚ ਬਿੰਦੀ ਲੱਗਦੀ ਹੈ ਤਾਂ ਉਹਦਾ ਅਰਥ ਬਣ ਜਾਂਦਾ ਜਿਨ ਭੂਤ ਪ੍ਰੇਤ, ਪਰ ਇੱਥੇ ਜਿਨ ਦਾ ਅਰਥ ਹੈ ਨਾਂ ਵਾਚਕ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਵੀ ਜਿਨ ਆਪਣੀ ਕਰ ਜਾਣ, ਕਿ ਇਹ ਧਨ ਸੰਪਤੀ ਜਿਹੜੀ ਹੈ ਇਹਨੂੰ ਆਪਣੀ ਨਾ ਸਮਝ। ਇਸੇ ਤਰ੍ਹਾਂ ਮੇਰੀ ਪ੍ਰੀਤ ਗੋਬਿੰਦ ਸਿਓਂ ਜਿਨ ਘਟੈ, ਮੇਰੀ ਰੱਬ ਨਾਲ ਪ੍ਰੀਤ ਪੈ ਗਈ। ਅਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਘਟਣੀ ਨਹੀਂ ਚਾਹੀਦੀ, ਮਤਾਂ ਘਟੇ ਭਾਵ ਨਾ ਘਟੇ, ਕਿਉਂਕਿ ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ, ਇਹ ਧਨ ਦੌਲਤ ਸੋਨੇ ਚਾਂਦੀ ਅਰਬਾਂ ਖਰਬਾਂ ਨਾਲ ਨਹੀਂ, ਮੈਂ ਤਾਂ ਆਪਣੇ ਪ੍ਰਾਣ ਆਪਣਾ ਜੀਵਨ ਮਾਲਕ ਨੂੰ ਸਮਰਪਿਤ ਕੀਤਾ ਅਤੇ ਇਹਦੇ ਇਵਜ ਵਿੱਚ ਇਹਦੇ ਬਦਲੇ ਇਹ ਪ੍ਰੀਤ ਲਈ ਹੈ। ਇਸ ਕਰਕੇ ਹੇ ਮੇਰੇ ਮਾਲਕ, ਜੇ ਕਿਤੇ ਮੇਰੀ ਸਰੀਰਕ ਸੱਤਿਆ ਵੀ ਖਤਰੇ ਵਿੱਚ ਪੈ ਜਾਵੇ, ਚਰਨ ਨਾ ਛਾਡੋ ਸਰੀਰ ਕੱਲ ਜਾਈ। ਹੁਣ ਤਾਂ ਇੱਕੋ ਹੀ ਅਰਦਾਸ ਹੈ ਕਿ ਕਉ ਰਵਿਦਾਸ ਪਰੋਂ ਤੇਰੀ ਸਾਂਭਾ, ਬੇਗ ਮਿਲੋ ਜਨ ਕਰ ਨਾ ਬਿਲਾਂਬਾ, ਆਪਣੇ ਸੇਵਕ ਨੂੰ ਜਿੰਨਾ ਜਲਦੀ ਹੋ ਸਕਦਾ ਮਿਲ, ਭਾਵ ਦੇਰੀ ਨਾ ਕਰ। ਜਿਵੇਂ ਗੁਰੂ ਕੀ ਬਾਣੀ ਵਿੱਚ ਧਰਮ ਦਾ ਕਰਮ ਕਰਨ ਵੇਲੇ ਪ੍ਰੇਰਨਾ ਕੀਤੀ ਗਈ ਕਿ ਜਲਦੀ ਕਰ, ਦੇਰੀ ਨਾ ਕਰੀ, ਗੁਰ ਸੇਵਿਓ ਬੇਗ ਬਿਗਾਲੀ। ਗੁਰੂ ਵਾਲਾ ਬਣਨ ਵਾਸਤੇ ਬਹੁਤੀ ਦੇਰੀ ਨਾ ਕਰ, ਅੱਜ ਹੀ ਹੁਣ ਤੋਂ ਹੀ। ਭਾਵ ਮਨੁੱਖਾ ਜੀਵਨ ਇੱਕ ਢੁੱਕਵਾਂ ਸਮਾਂ ਹੈ, ਅਤੇ ਕਿਤੇ ਇਹ ਗੱਲ ਕੱਲ੍ਹ 'ਤੇ ਨਾ ਛੱਡ ਦੇਵੀਂ। ਨੈ ਬਿਲੰਬ ਧਰਮੰਗ ਬਿਲੰਬ ਪਾਪੰਗ, ਜੇ ਦੇਰੀ ਕਰਨੀ ਹੈ ਤਾਂ ਮਾੜੇ ਕਰਮ ਕਰਨ ਵਿੱਚ ਦੇਰੀ ਕਰ, ਹੋ ਸਕਦਾ ਉਹ ਟਲ ਜਾਵੇ। ਚੰਗਾ ਕੰਮ ਕਰਨ ਲੱਗਿਆਂ ਦੇਰੀ ਨਾ ਕਰੋ। ਭਗਤ ਰਵਿਦਾਸ ਜੀ ਅਰਦਾਸ ਕਰਦੇ ਨੇ, ਬੇਗ ਮਿਲੋ ਜਨ ਕਰ ਨਾ ਬਿਲਾਂਬਾ। ਅਤੇ ਪ੍ਰਭੂ ਦੇ ਮਿਲਾਪ ਵਿੱਚ ਕਿੰਨੀ ਖੁਸ਼ੀ ਹੈ ਉਹਨਾਂ ਦੇ ਬਚਨ ਨੇ ਕਿ ਜਿਵੇਂ ਕੋਈ ਰਾਜ ਭਾਗ ਦੀ ਪਦਵੀ ਮਾਣਦਾ, ਉਹਦੇ ਸਿਰ 'ਤੇ ਛਤਰ ਝੁੱਲਦਾ, ਉਹਨੂੰ ਸੋਹਣੀ ਹਾਥੀ ਦੀ ਸਵਾਰੀ, ਰੱਥ ਦੀ ਸਵਾਰੀ ਮਿਲਦੀ ਹੈ, ਪਰ ਇਹ ਖੁਸ਼ੀਆਂ ਇਹ ਸੁੱਖ ਤਾਂ ਕੁਝ ਛਿੰਨ ਭੰਗਰ ਨੇ, ਖਤਮ ਹੋ ਜਾਣ ਵਾਲੇ ਨੇ। ਪਰ ਪ੍ਰਭੂ ਨਾਲ ਜੁੜ ਕੇ ਜਿਹੜਾ ਅੰਦਰ ਦਾ ਆਨੰਦ ਮਿਲਦਾ, ਜਿਹਨੂੰ ਆਪਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਹਿ ਕੇ ਪ੍ਰਗਟ ਕਰਦੇ ਹਾਂ, ਇਹ ਵੱਖਰੀ ਗੱਲ ਕਿ ਸਾਡੀ ਸੋਚ ਪਦਾਰਥਵਾਦੀ ਹੈ। ਅਸੀਂ ਸਵਾਰਥੀ ਜੀਵ ਹਾਂ, ਕੇਵਲ ਅਸੀਂ ਘਰੇਲੂ ਸਮਾਗਮਾਂ ਤੱਕ ਹੀ ਇਹ ਪੰਗਤੀ ਸੀਮਤ ਰੱਖ ਲਈ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਇਹਦਾ ਭਾਵ ਕਿ ਜਦੋਂ ਬੰਦਾ ਗੁਰੂ ਵਾਲਾ ਬਣਦਾ, ਜਦੋਂ ਘਰ ਦੇ ਵਿੱਚ ਮਾਲਕ ਦੀ ਸੇਵਾ ਭਗਤੀ ਦਾ ਪ੍ਰਵਾਹ ਚੱਲਦਾ, ਜਦੋਂ ਘਰ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਆਪਾਂ ਕਰਨ ਦੀ ਰੁਚੀ ਪੈਦਾ ਕਰਦੇ ਹਾਂ, ਇਹ ਏਡਾ ਵੱਡਾ ਸੁੱਖ ਹੈ ਕਿ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ, ਇਹ ਤਾਂ ਕਿਸੇ ਰਾਜ ਭਾਗ ਵਿੱਚੋਂ ਵੀ ਪ੍ਰਾਪਤ ਨਹੀਂ ਹੋ ਸਕਦੀ। ਭਗਤ ਰਵਿਦਾਸ ਜੀ ਮਨ ਦੇ ਰਾਜੇ ਨੇ, ਉਹਨਾਂ ਦਾ ਗਰੀਬ ਘਰਾਣੇ ਵਿੱਚ ਜਨਮ ਜ਼ਰੂਰ ਹੋਇਆ, ਪਰ ਉਹਨਾਂ ਦੀ ਬਿਰਤੀ ਵੇਖੋ ਕਿੰਨੀ ਉੱਚੀ ਆ। ਉਹਨਾਂ ਦੇ ਬਚਨ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ, ਜਾਂਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਮੇਰਾ ਮਾਲਕ ਨੀਵਿਆਂ ਨੂੰ ਉੱਚਿਆਂ ਕਰਨ ਲੱਗਿਆਂ ਕਦੇ ਕਿਸੇ ਤੋਂ ਡਰਦਾ ਵੀ ਨਹੀਂ, ਉਹ ਤਾਂ ਏਡਾ ਵੱਡਾ ਮਰਤਬਾ ਆਪਣੇ ਭਗਤਾਂ ਨੂੰ ਦੇ ਦਿੰਦਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸ਼ਬਦ ਸਭ ਤੋਂ ਸ੍ਰੇਸ਼ਟ ਹੈ। ਭਗਤਾਂ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਕਿ ਪੰਡਿਤ ਸੂਰ ਛਤਰਪਤ ਦਾਤਾ, ਭਗਤ ਬਰਾਬਰ ਔਰ ਨਾ ਕੋਏ। ਭਾਵੇਂ ਕੋਈ ਵਿਦਵਾਨ ਹੋਵੇ, ਭਾਵੇਂ ਕੋਈ ਸੂਰਮਾ ਹੋਵੇ, ਭਾਵੇਂ ਕੋਈ ਬਹੁਤ ਵੱਡਾ ਛਤਰਪਤੀ ਜਾਂ ਦਾਨੀ ਹੋਵੇ, ਪਰ ਭਗਤ ਦਾ ਦਰਜਾ ਬਹੁਤ ਉੱਚਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤਾਂ ਨੂੰ ਬੜਾ ਮਾਣ ਦਿੱਤਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹ ਤਾਂ ਸ਼ਬਦੋਂ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਇਹ ਭਗਤਾਂ ਦੀ ਡੈਫੀਨੇਸ਼ਨ, ਭਗਤਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਵਰਣਨ ਕੀਤਾ ਹੈ। ਭਗਤ ਰਵਿਦਾਸ ਜੀ ਆਪਣੇ 'ਤੇ ਟਿਕਾ ਕੇ ਉਪਦੇਸ਼ ਸਾਨੂੰ ਦਿੰਦੇ ਨੇ, ਹੇ ਮੇਰੇ ਮਾਲਕ, ਵੇਖੋ ਜਿਵੇਂ ਇੱਕ ਖੂਹ ਦਾ ਡੱਡੂ ਹੈ, ਜੇ ਉਹਨੂੰ ਕੋਈ ਪੁੱਛੇ ਵੀ ਸੰਸਾਰ ਕਿੱਡਾ ਕੁ ਹੈ, ਅਤੇ ਉਹ ਖੂਹ ਦੇ ਵਿੱਚ ਹੀ ਛੜੱਪੀਆਂ ਮਾਰ ਕੇ ਕਵੇਗਾ ਕਿ ਏਡਾ ਕੁ ਵੱਡਾ ਹੋ ਸਕਦਾ, ਪਰ ਉਹਨੂੰ ਇਹ ਪਤਾ ਨਹੀਂ ਕਿ ਸੰਸਾਰ ਤਾਂ ਬਹੁਤ ਵੱਡਾ। ਇਸੇ ਤਰ੍ਹਾਂ ਸਾਡੀ ਸੋਚ ਖੂਹ ਦੇ ਡੱਡੂ ਵਰਗੀ ਹੈ, ਅਸੀਂ ਜਿੰਨਾ ਕੁ ਤੁਰਦੇ ਹਾਂ ਸਮਝਦੇ ਹਾਂ ਕਿ ਸ਼ਾਇਦ ਇੰਨਾ ਕੁ ਹੀ ਹੈ, ਪਰ ਹੇ ਪ੍ਰਭੂ ਤੂੰ ਤਾਂ ਬਹੁਤ ਵੱਡਾ ਮਾਲਕ ਹੈ। ਭਗਤ ਰਵਿਦਾਸ ਜੀ ਦੇ ਬਚਨ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਿਛ ਆਰਾ ਪਾਰ ਨਾ ਸੂਝ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਸਾਡਾ ਅਗਿਆਨਤਾ ਦੇ ਕਾਰਨ ਜਿਹੜਾ ਵਿਵੇਕ ਰੂਪੀ ਦੀਪਕ ਹੈ ਉਹ ਮੈਲਾ ਹੋਇਆ ਪਿਆ। ਵੇਖੋ ਪੁਰਾਣੇ ਸਮੇਂ ਰੋਸ਼ਨੀ ਕਰਨ ਵਾਸਤੇ ਲਾਲਟੈਨ, ਜਿਹਨੂੰ ਆਪਾਂ ਬੱਤੀ ਵੀ ਕਹਿੰਦੇ ਸਾਂ, ਉਹਦੀ ਵਰਤੋਂ ਕੀਤੀ ਜਾਂਦੀ ਸੀ। ਉਹਦੇ ਵਿੱਚ ਭਾਵੇਂ ਜੋਤ ਬਲ ਰਹੀ ਹੋਵੇ, ਪਰ ਜੇ ਕੱਚ ਦਾ ਸ਼ੀਸ਼ਾ ਉਹ ਕਿਸੇ ਕਾਰਨ ਧੁੰਦਲਾ ਹੋ ਗਿਆ ਅਤੇ ਅੰਦਰ ਦਾ ਪ੍ਰਕਾਸ਼ ਬਾਹਰ ਨਹੀਂ ਆਉਂਦਾ, ਇਸੇ ਤਰ੍ਹਾਂ ਸਾਡਾ ਅੰਦਰ ਦਾ ਦੀਪਕ ਤਾਂ ਜਗ ਰਿਹਾ ਪਰ ਸਾਡੇ ਅੰਦਰ ਦੀ ਮਲੀਨਤਾ, ਸਾਡੇ ਅੰਦਰ ਦਾ ਧੁੰਦਲਾਪਨ ਇੰਝ ਸਾਨੂੰ ਮਹਿਸੂਸ ਕਰਵਾ ਰਿਹਾ ਕਿ ਜਿਵੇਂ ਅਸੀਂ ਪਰਮਾਤਮਾ ਤੋਂ ਵੱਖ ਹੋਈਏ, ਭਾਵ ਸਾਡੀ ਅਗਿਆਨਤਾ ਹੀ ਇਹ ਇੱਕ ਕਾਰਨ ਬਣਦੀ ਹੈ ਕਿ ਸਾਡੀ ਸੋਚ ਪ੍ਰਭੂ ਵਰਗੀ ਨਹੀਂ ਬਣ ਸਕਦੀ। ਇਹ ਮਾਲਕ ਜੇ ਤੁਸੀਂ ਕਿਰਪਾ ਕਰੋ ਤਾਂ ਫਿਰ ਸਾਡੇ ਅੰਦਰ ਦਾ ਵਿਵੇਕ ਦੀਪਕ ਜਿਹੜਾ ਉਹ ਉਜਲਾ ਹੋ ਸਕਦਾ ਹੈ। ਭਗਤ ਰਵਿਦਾਸ ਜੀ ਨੇ ਚਾਰੇ ਯੁੱਗਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਨੇ, ਸੱਤ ਯੁੱਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ ਕੱਲ ਕੇਵਲ ਨਾਮ ਆਧਾਰ। ਭਗਤ ਜੀ ਪੁੱਛਦੇ ਨੇ, ਇਹ ਵਿਪਰ ਤੂੰ ਇਹ ਦੱਸ ਕਿ ਯੁੱਗ ਕੋਈ ਵੀ ਹੋਵੇ, ਕਰਮ ਕੋਈ ਵੀ ਹੋਵੇ, ਪਰ ਇੱਕ ਪ੍ਰਸ਼ਨ ਤਾਂ ਸਮੱਸਿਆ ਦੇ ਰੂਪ ਵਿੱਚ ਬਣਿਆ ਹੀ ਰਹਿੰਦਾ ਹੈ ਨਾ, ਉਹ ਪ੍ਰਸ਼ਨ ਇਹ ਹੈ ਕਿ ਪਾਰ ਕੈਸੇ ਪਾਏ ਬੋਰੇ, ਮੋਸੋ ਕਉ ਨਾ ਕਹਿ ਸਮਝਾਏ, ਜਾਣ ਤੇ ਆਵਾਗਵਨ ਬੁਲਾਏ। ਅਸੀਂ ਪਾਰ ਕਿਵੇਂ ਹੋਈਏ, ਇੱਕ ਗੱਲ ਦੱਸ ਕਿ ਆਵਾਗਾਉਣ ਕਿਵੇਂ ਮਿਟੇ, ਸਾਡਾ ਜੀਵਾਂ ਦਾ ਪ੍ਰਭੂ ਨਾਲ ਮਿਲਾਪ ਕਿਵੇਂ ਹੋਵੇ। ਅਤੇ ਅੱਗੇ ਆਪ ਹੀ ਫਿਰ ਉੱਤਰ ਦਿੰਦੇ ਨੇ, ਜਿਵੇਂ ਸੰਸਾਰ ਮੰਨਦਾ ਰਵ ਪ੍ਰਗਾਸ ਰਜਨੀ ਜਥਾਗਤ, ਜਾਣਤ ਸਭ ਸੰਸਾਰ। ਸੂਰਜ ਚੜ੍ਹਦਾ, ਰਾਤ ਦਾ ਹਨੇਰਾ ਖਤਮ ਹੋ ਜਾਂਦਾ, ਸਾਰਾ ਸੰਸਾਰ ਜਾਣਦਾ। ਬੜੀ ਸਿੱਧੀ ਜੀ ਅਤੇ ਸੌਖੀ ਦਲੀਲ ਦ੍ਰਿਸ਼ਟਾਂਤ ਦਿੱਤਾ ਭਗਤ ਜੀ ਨੇ, ਦੁਨਿਆਵੀ ਬਿਰਤੀ ਵਾਲਿਆਂ ਨੂੰ ਸਮਝਾਇਆ ਕਿ ਪਾਰਸ ਮਾਨੋ ਤਾਂਬੋ ਛੋਏ, ਕਣਕ ਹੋਤ ਨਹੀਂ ਬਾਹਰ। ਜੇ ਕਿਤੇ ਤਾਂਬਾ ਪਾਰਸ ਦੇ ਨੇੜੇ ਕਰ ਦਈਏ ਤਾਂ ਸੋਨਾ ਬਣ ਲੱਗਿਆਂ ਚਿਰ ਲਾਉਂਦਾ। ਇਸੇ ਤਰ੍ਹਾਂ ਪਰਮ ਪਰਸ ਗੁਰ ਭੇਟੀਐ, ਕਹਿਣ ਲੱਗੇ ਜਦੋਂ ਜ਼ਿੰਦਗੀ ਦੇ ਵਿੱਚ ਗੁਰੂ ਮਿਲ ਜਾਵੇ ਨਾ ਤਾਂ ਫਿਰ ਹੁੰਦਾ ਕੀ ਆ, ਛੁਟਕਤ ਬਜਰ ਕਪਾਟ, ਉਨਮਨ ਮਨ ਮਨ ਹੀ ਮਿਲੇ। ਫਿਰ ਤਾਂ ਜੀਵ ਦਾ ਮਨ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਜਦੋਂ ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਲਾਟ, ਉਨਮਨ ਮਨ ਮਨ ਹੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਰਵਿਦਾਸ ਜੀ ਨੇ ਕੁਝ ਉਦਾਹਰਨਾਂ ਐਸੀਆਂ ਵੀ ਦਿੱਤੀਆਂ ਨੇ ਜਿਨ੍ਹਾਂ ਤੋਂ ਇਹ ਸਪੱਸ਼ਟ ਹੁੰਦਾ ਸੀ ਕਿ ਉਸ ਵੇਲੇ ਦੇ ਵਿਪਰਵਾਦੀ ਸੋਚ ਦੇ ਜਿਹੜੇ ਧਾਰਨੀ ਸਨ ਉਹ ਕਹਿ ਰਹੇ ਸਨ ਕਿ ਸੇਵੀਐ ਵਿਪਰ ਗਿਆਨ ਗੁਣਹੀਨਾ, ਸ਼ੂਦਰ ਨਾ ਸੇਵੀਐ ਗਿਆਨ ਪ੍ਰਬੀਨਾ। ਕਿ ਵਿਪਰ ਭਾਵੇਂ ਗਿਆਨ ਤੋਂ ਸੱਖਣਾ ਵੀ ਹੋਵੇ ਉਹਦਾ ਸਨਮਾਨ ਕਰਨਾ ਚਾਹੀਦਾ ਹੈ, ਅਤੇ ਗਰੀਬ ਭਾਵੇਂ ਗਿਆਨਵਾਨ ਵੀ ਹੋਵੇ ਉਹਨੂੰ ਕੋਈ ਸਨਮਾਨ ਨਹੀਂ। ਇੱਥੇ ਤੱਕ ਕਿ ਉਹ ਕਿਸੇ ਧਰਮ ਮੰਦਿਰ ਵਿੱਚ ਨਹੀਂ ਜਾ ਸਕਦਾ, ਜੇ ਕੰਨਾਂ ਨਾਲ ਧਾਰਮਿਕ ਗਿਆਨ ਸੁਣੇ ਤਾਂ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ, ਜੇ ਕਿਤੇ ਉਹ ਆਪਣੀ ਰਸਨਾ ਨਾਲ ਪ੍ਰਭੂ ਦਾ ਗਿਆਨ ਉਚਾਰਨ ਕਰੇ ਉਹਦੀ ਜ਼ਬਾਨ ਕੱਟ ਦਿਓ। ਨਹੀਂ, ਭਗਤ ਰਵਿਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਕਿਉਂਕਿ ਗੁਰੂ ਕੀ ਬਾਣੀ ਦਾ ਨਿਰਣੈ ਕੰਨ ਉਹ ਨਹੀਂ ਬੰਦ ਹੋਣੇ ਚਾਹੀਦੇ ਜਿਹੜੇ ਪ੍ਰਭੂ ਦੀ ਵਿਚਾਰਧਾਰਾ ਸੁਣਨ, ਕੰਨ ਤਾਂ ਉਹ ਬੰਦ ਹੋ ਜਾਣੇ ਚਾਹੀਦੇ ਨੇ ਜਿਹੜੇ ਚੁਗਲੀ ਨਿੰਦਿਆ ਸੁਣਦੇ ਨੇ, ਜਿਹੜੇ ਪ੍ਰਭੂ ਦੀ ਬੰਦਗੀ ਤੋਂ ਹਟ ਕੇ ਅਸ਼ਲੀਲਤਾ ਸੁਣਦੇ ਨੇ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜ਼ਬਾਨ ਉਹ ਨਹੀਂ ਕੱਟਣੀ ਚਾਹੀਦੀ ਜਿਹੜੀ ਰੱਬ ਦੇ ਗੁਣ ਗਾਵੇ, ਜ਼ਬਾਨ ਤਾਂ ਉਹ ਕੱਟਣ ਯੋਗ ਹੈ ਜਿਹੜੀ ਪਰਮੇਸ਼ੁਰ ਦਾ ਨਾਮ ਨਹੀਂ ਜਪਦੀ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਇਸ ਕਰਕੇ ਕਦੇ ਨਹੀਂ ਆਪਾਂ ਕਹਿ ਸਕਦੇ ਕਿ ਗੁਰੂ ਗ੍ਰੰਥ ਸਾਹਿਬ ਬਾਕੀ ਗ੍ਰੰਥਾਂ ਵਰਗੇ ਨੇ। ਬਾਕੀ ਗ੍ਰੰਥਾਂ ਵਿੱਚ ਤਾਂ ਇਹ ਕਿਹਾ ਕਿ ਜਿਹੜਾ ਗਰੀਬ ਪ੍ਰਭੂ ਦਾ ਨਾਮ ਸੁਣੇ ਕੰਨ ਬੰਦ ਕਰ ਦਿਓ, ਰਸਨਾ ਨਾਲ ਨਾਮ ਜਪੇ ਜ਼ਬਾਨ ਕੱਟ ਦਿਓ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਲਕੁਲ ਇਸ ਤੋਂ ਵੱਖਰੀ ਵਿਚਾਰਧਾਰਾ ਸਾਨੂੰ ਬਖਸ਼ਿਸ਼ ਕਰਦੇ ਨੇ। ਭਗਤ ਰਵਿਦਾਸ ਜੀ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਉਹਨੂੰ ਸਮਝਣ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਕਿ ਭਗਤ ਭਗਤ ਜਗ ਵਚਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਉਹਨਾਂ ਉਦਾਹਰਨ ਦਿੱਤੀ ਕਿ ਕੋਈ ਠੀਕਰਾ ਜੇ ਰੇਸ਼ਮੀ ਕੱਪੜੇ ਵਿੱਚ ਵੀ ਲਪੇਟਿਆ ਹੋਵੇ ਤਾਂ ਉਹਦੀ ਕੋਈ ਕੀਮਤ ਨਹੀਂ। ਮੰਨੋ ਕਿ ਉੱਚੀ ਜਾਤ ਰੇਸ਼ਮ ਹੈ ਅਤੇ ਬੰਦਾ ਜਦੋਂ ਮਾੜੇ ਕਰਮ ਕਰਦਾ ਉਹਦਾ ਜੀਵਨ ਠੀਕਰਿਆਂ ਵਰਗਾ, ਉੱਚੀ ਜਾਤ ਵਿੱਚ ਪੈਦਾ ਹੋ ਕੇ ਵੀ ਜਿਹੜਾ ਮਾੜੇ ਕਰਮ ਕਰੇਗਾ ਉਹਦੀ ਕੋਈ ਕੀਮਤ ਨਹੀਂ। ਦੂਜੇ ਪਾਸੇ ਜੇ ਨੀਵੀਂ ਜਾਤ ਨੂੰ एक लीरां टाकियां ते गोदड़ियां दी तरह भी समझ लईए, पर सियाणे कहिंदे ने लाल तां लीरां विच लपेटे भी अपनी कीमत रखदे ने। भाई गुरदास जी दे बचन, ज्यों कर मैले चीथड़े हीरा लाल अमोल पलेटा, ये आसा दी वार दे बचन कि जिन पट अंदर बाहर गुदड़ ते भले संसार, पर अंदरों झूठे पैज बार दुनिया अंदर फैल, अठ सठ तीर्थ जे नावें उतरै ना ही मैल। भगत रविदास जी ने भी ऐसिया उदाहरणां दित्तियां ने। वह कहिंदे ने मन लो उच्ची जात गंगा दा पाणी है, पर एक चेता रखियो कि जे गंगा दे पाणी नूं वरत के कोई शराब बनावे ते प्रभु प्यारे दानशवंद सियाणे बंदे गंगा दे जल तों भी बनी होवे शराब ते उहनूं नहीं पींदे। आ चेता रखियो कि असल सभ्याचार वह है जिहड़ा बाणी दे मुताबक है। साडा सभ्याचार अमृत है, साडा सभ्याचार मानो भगती वाली बिरती है, साडा सभ्याचार नशे जां विकारी बिरतियां नहीं, जिन्हां नूं कह कह के अज पंजाब दे विच वेखो जो कुछ बुरा हाल होया, पतत पुणे दे कारण, नशियां दे कारण, अश्लीलता दे कारण, अज जे एक सुर दे विच हो के असीं चाहुंदे हां कि भरूण हत्या वर्गा कलंक दूर होवे ते अश्लीलता जिहड़ी है उहदे ते रोक लाउणी चाहीदी, तां कि हर बंदा अपनी धी भैण नूं बाहर भेजण लगा एक माण समझ सके। सतगुरु ने कृपा की, बावन बाणी विच उदाहरणां दित्तियां, कहण लगे वेखो उच्ची जात मन लवो भी गंगा दा पाणी है, पर उस जा गंगा दे पाणी तों बन जावे शराब ते सियाणा बंदा प्रभु दे संत जन वह गंगा दे जल तों भी बनी हुई शराब नूं प्रवान नहीं करदे। भाव जे उच्ची जात विच पैदा हो के कोई अपने आप नूं गंगा भी समझे ते कर्म उहदे होण शराब वर्गे माड़े, उन्हों ना संसार विच ढोई तो ना निरंकार के दर ते प्रवानगी। दूजे पासे जे नीवी जात वालियां नूं तुसीं शराब की तरह निखिध भी समझदे हो, ये भगत रविदास जी दे बचन ने। ते सियाणे कहिंदे ने जे किते शराब गंगा विच मिला दिओ जां किते कोई ऐसा पाणी जिहड़ा किते तुसीं कहो कि ये पीण योग नहीं, निर्मल नहीं, उन्हों चुक के गंगा विच पा दिओ, ते कहिंदे ओ सब कुछ पवित्र मन्या जांदा है। ए दुनिया दे लोको, जे नीवी जात विच कोई पैदा हो के प्रभु नाल जुड़ गया ते समझ लवो ओ परवान है, ते जे कोई उच्ची जात विच पैदा हो के भी मालक नाल नहीं जुड़िया ओ तां नखिद शराब वर्गा है। ओ गंगा वर्गे बन गए जिन्हां ने नीवी कुल वे जन्म लए ते प्रभु दी भगती कीती। कबीर मन निर्मल भया जैसा गंगा नीर, पाशे लागो हर फिरै कहत कबीर कबीर। भगत रविदास जी ने उदाहरण दित्ती, कहण लगे सुरसरी सलल, सुरसरी कहिंदे ने गंगा नूं ते सलल कहिंदे ने पाणी नूं। सुरसरी सलल कृत बारनी रे, जे गंगा दे पाणी तों शराब तैयार कीती जावे। सुरसरी सलल कृत बारनी रे, संत जन करत नहीं पानंग। भगत रविदास जी दे मुताबक संत उह है जिहड़ा किसी प्रकार का नशा ना करे। नशा गंगा दे पाणी तो भी बनया होवे ते संत दा उहदे नाल की मतलब है? ये नहीं भी कोई बीड़ियां पी जावे, कोई कई तरह के नशे वरती जाण ते आपां कई चलीए जी वेखो संत जी आए ने। आम करके तुसीं वेखदे हो जड़ावां वाले खड़ावां वाले ते मूँह नूं बीड़ियां ला के भी वह चौंकां विच खड़े हुंदे ने। भगत रविदास जी ने निर्णा दिता, कहण लगे सुरसरी सलल कृत बारनी रे, संत जन करत नहीं पानंग। ते दूसरे पासे सुरा अपवित्र नत अवर जल रे, कहिंदे जे शराब जां होर अपवित्र पाणी उहनूं चुक के गंगा विच पा दिओ। सुरा अपवित्र नत अवर जल रे, सुरसरी मिलत होए ना आनंग। उहनूं गंगा विच मिला दिओ ते उह फिर वखरा नहीं दिसेगा, गंगा दा ही रूप बन जाएगा। एक उदाहरण दिती कि ताड़ी का दरख्त बड़ा निखिध है, वो थले भी कोई बैठे तो कहें बेहोशी हो जाती है, पर उस ताड़ी के दरख्त तो कितने कागज़ तैयार करके वो रब की बंदगी दे गीत लिख दईए तो लोग मत्था टेकते हैं। भगत रविदास जी के बचन, तर तार अपवित्र कर मानिया रे, जैसे कागरा करत विचारंग, भगत भगौत लिखिए ते उपरे, पूजिए कर नमस्कारंग, ਕਹਿਣ ਲੱਗੇ ਜਦੋਂ ਮੈਂ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਲਿਖ ਲਿਆ ਤੇ ਵੇਖੋ ਕਿਸ ਤਰ੍ਹਾਂ ਦੀ ਕਰਾਮਾਤ ਵਾਪਰ ਗਈ ਕਿ ਅਬ ਵਿਪਰ ਪ੍ਰਧਾਨ ਤੇ ਕਰੈ ਡੰਡਾਉਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਰਵਿਦਾਸ ਜਪੈ ਰਾਮ ਨਾਮਾ ਮੋਹੇ ਜਮ ਸਿਓ ਨਾਹੀ ਕਾਮਾ। ਹੁਣ ਤਾਂ ਬਨਾਰਸ ਦਾ ਮੁੱਖ ਵਿਪਰ ਵੀ ਆਪਣੇ ਸਾਥੀਆਂ ਸਮੇਤ ਭਗਤ ਰਵਿਦਾਸ ਜੀ ਦੇ ਅੱਗੇ ਝੁਕਦਾ, ਕਿਉਂਕਿ ਉਹਨਾਂ ਦੀ ਲੋਕ ਪ੍ਰੇਤਾ ਵੇਖ ਕੇ ਜਿੱਥੇ ਚਿਤੌੜ ਦੇ ਰਾਜੇ ਦੀ ਰਾਣੀ ਝਾਲੀ ਉਹਨਾਂ ਦੀ ਸੇਵਕਾ ਬਣੀ। ਜੇ ਉੱਚ ਜਾਤੀ ਵਾਲਿਆਂ ਸਮੇਂ ਦੇ ਜਿਹੜੇ ਰਾਜੇ ਸਨ ਉਹਨਾਂ ਪਾਸ ਸ਼ਿਕਾਇਤਾਂ ਕੀਤੀਆਂ ਅਤੇ ਕੋਈ ਲਾਭ ਨਾ ਹੋਇਆ, ਭਗਤ ਰਵਿਦਾਸ ਜੀ ਨੇ ਇਵੇਂ ਆਪਣੇ ਸਮੁੱਚੇ ਜੀਵਨ ਦੇ ਵਿੱਚ ਪ੍ਰਭੂ ਭਗਤਾਂ ਨੇ ਜਿਵੇਂ ਇੱਕ ਸੁਰ ਦੇ ਵਿੱਚ ਹੋ ਕੇ ਸਾਨੂੰ ਇੱਕ ਪ੍ਰਭੂ ਨਾਲ ਜੋੜਨ ਦਾ ਉਪਰਾਲਾ ਕੀਤਾ, ਇਵੇਂ ਭਗਤ ਰਵਿਦਾਸ ਜੀ ਦੇ ਵੀ ਇਨਕਲਾਬੀ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਨੂੰ ਪੜ੍ਹ ਸੁਣ ਕੇ ਅੱਜ ਵੀ ਸੱਚੀ ਸੁੱਚੀ ਅਗਵਾਈ ਪ੍ਰਾਪਤ ਕੀਤੀ ਜਾ ਸਕਦੀ ਹੈ। ਮੁੱਖ ਵਾਕ ਦਾ ਸ਼ਬਦ ਲੰਬੇਰਾ ਹੋਣ ਕਰਕੇ ਬਹੁਤਾ ਵਿਸਤਾਰ ਵਿੱਚ ਨਹੀਂ ਜਾਇਆ ਜਾ ਸਕਦਾ। ਯਤਨ ਕਰਾਂਗੇ ਕਿ ਮੁੱਖ ਵਾਕ ਦੀ ਵਿਚਾਰਧਾਰਾ ਦੇ ਨਾਲ ਨਾਲ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰਧਾਰਾ ਵੀ ਜੋ ਫਰਮਾਨ ਨੇ ਉਹਨਾਂ ਦੇ ਰੂਪ ਵਿੱਚ ਲਾ ਕੇ ਸ਼ਬਦ ਦਾ ਜੋ ਮੁੱਖ ਭਾਵ ਹੈ ਉਹਦੀ ਵਿਆਖਿਆ ਨੂੰ ਸਮਝਿਆ ਜਾਵੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੀਏ। ਸਮੂਹ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਆਓ ਹੁਣ ਮੁੱਖ ਵਾਕ ਦਾ ਪਾਠ ਅਤੇ ਨਾਲ ਵਿਆਖਿਆ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਲਾਵਲ ਮਹੱਲਾ ਪੰਜਵਾਂ, ਇਹ ਪਾਵਨ ਬਾਣੀ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਿਲਾਵਲ ਰਾਗ ਵਿੱਚ ਔਰ ਜਿਹਦਾ ਸਿਰਲੇਖ ਛੰਤ ਹੈ, ਭਾਵ ਸ਼ਬਦ ਦੇ ਚਾਰ ਪਦੇ ਨੇ। ਸੰਖੇਪ ਵਿੱਚ ਮੰਗਲਾਚਰਨ ਹੈ ਕਿ ਪਰਮਾਤਮਾ ਇੱਕ ਹੈ, ਉਹ ਸੱਤ ਸਰੂਪ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਲਿਖਵਾਈ ਦਾ ਕਾਰਜ ਕਰਾਇਆ, ਆਪ ਪ੍ਰਭੂ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਕੇ ਪਹਿਲਾ ਪ੍ਰਕਾਸ਼ ਕੀਤਾ ਔਰ ਉਸ ਦਿਨ ਤੋਂ ਅੱਜ ਤੱਕ ਸਮੁੱਚੀ ਕਾਇਨਾਤ ਜਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਨਤਮਸਤਕ ਹੁੰਦੀ ਹੈ ਅਤੇ ਸੱਚਮੁੱਚ ਸਮੁੱਚੇ ਭਗਤਾਂ ਨੂੰ ਵੀ ਉਸ ਵੇਲੇ ਨਮਸਕਾਰ ਕੀਤਾ ਜਾਂਦਾ ਜਿਨ੍ਹਾਂ ਦੇ ਸੱਚੇ ਸੁੱਚੇ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ਼ਾਮਿਲ ਕਰਾਏ ਨੇ। ਉਹਨਾਂ ਦੇ ਬਚਨ ਨੇ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ, ਕਿ ਜਦੋਂ ਵੀ ਇਸ ਰਸਨਾ ਨਾਲ ਆਪਣੇ ਪ੍ਰਭੂ ਨੂੰ ਗਾਇਆ ਜਾਵੇ ਤੇ ਮੰਗਲਮਈ ਅਵਸਥਾ ਬਣ ਜਾਂਦੀ ਹੈ, ਖੁਸ਼ੀਆਂ ਆ ਜਾਂਦੀਆਂ ਨੇ, ਰਾਗਮਈ ਭਾਵ ਇਸ ਤਰ੍ਹਾਂ ਦੀ ਅਵਸਥਾ ਕਿ ਫਿਰ ਉੱਥੇ ਜਾ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਗਮ ਅਤੇ ਦੁੱਖ ਮਨੁੱਖ ਨੂੰ ਨਹੀਂ ਪਾਉਂਦਾ। ਮੰਗਲਮਈ ਅਵਸਥਾ ਦਾ ਅਰਥ ਹੈ ਕਿ ਸੱਚਮੁੱਚ ਇਸ ਤਰ੍ਹਾਂ ਦਾ ਮਾਹੌਲ ਅੰਦਰ ਬਣ ਜਾਂਦਾ ਕਿ ਖੁਸ਼ੀਆਂ ਹੀ ਖੁਸ਼ੀਆਂ ਪ੍ਰਗਟ ਹੋ ਜਾਂਦੀਆਂ ਨੇ, ਜਿਵੇਂ ਗੁਰੂ ਅਮਰਦਾਸ ਜੀ ਦੇ ਬਚਨ ਨੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਵਿਆਪੇ। ਇਵੇਂ ਗੁਰੂ ਅਰਜਨ ਦੇਵ ਜੀ ਅੱਗੇ ਕਿਰਪਾ ਕਰ ਰਹੇ ਹਨ।
ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ।
ਜਿੱਥੇ ਪ੍ਰਭੂ ਨੂੰ ਗਾਉਣ ਨਾਲ ਅੰਦਰ ਮੰਗਲਮਈ ਅਵਸਥਾ ਬਣ ਗਈ, ਉੱਥੇ ਪ੍ਰਭੂ ਨੂੰ ਸੁਣਨ ਦੇ ਨਾਲ ਜਦੋਂ ਅਵਿਨਾਸੀ ਵਰ ਐਸਾ ਨਾਸ਼ ਰਹਿਤ ਮਾਲਕ ਉਹਦੇ ਬਾਰੇ ਜਦੋਂ ਸੁਣਿਆ ਤੇ ਮਨ ਦੇ ਵਿੱਚ ਚਾਅ ਪੈਦਾ ਹੋ ਗਿਆ।
ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੇ।
ਬੜੇ ਵੱਡੇ ਭਾਗ ਹੋਣ ਤੇ ਫਿਰ ਮਨ ਵਿੱਚ ਇਹ ਪਿਆਰ ਇਹ ਪ੍ਰੀਤ ਪੈਦਾ ਹੁੰਦੀ ਹੈ ਕਿ ਕਦੋਂ ਪ੍ਰਭੂ ਨੂੰ ਮਿਲਿਆ ਜਾਵੇ। ਹੁਣ ਭਗਤ ਰਵਿਦਾਸ ਜੀ ਨੇ ਜਦੋਂ ਪ੍ਰੀਤ ਦੀ ਗੱਲ ਕੀਤੀ, ਕਹਿਣ ਲੱਗੇ ਮਾਲਕ ਜਿਵੇਂ ਦਾ ਰੂਪ ਧਾਰਨ ਕਰ ਲਵੇਂਗਾ ਉਵੇਂ ਹੀ ਅਸੀਂ ਬਣ ਕੇ ਤੈਨੂੰ ਲੱਭ ਲਵਾਂਗੇ। ਜੇ ਪਤਾ ਲੱਗਾ ਕਿ ਤੁਸੀਂ ਉੱਚੇ ਪਹਾੜ ਬੱਦਲ ਬਣ ਗਏ ਅਤੇ ਅਸੀਂ ਮੋਰ ਬਣ ਕੇ ਤੁਹਾਡੇ ਨਾਲ ਪ੍ਰੀਤ ਪਾ ਲੈਣੀ ਹੈ। ਜੇ ਪਤਾ ਲੱਗਾ ਕਿ ਤੁਸੀਂ ਤੀਰਥ ਬਣ ਗਏ ਅਸੀਂ ਯਾਤਰੀ ਬਣ ਜਾਣਾ। ਜੇ ਪਤਾ ਲੱਗਾ ਤੁਸੀਂ ਦੀਪਕ ਬਣ ਗਏ ਹੋ ਅਤੇ ਅਸੀਂ ਵੱਟੀ ਬਣ ਕੇ ਵਿੱਚ ਬੈਠ ਜਾਣਾ। ਜੇ ਪਤਾ ਲੱਗਾ ਤੁਸੀਂ ਚੰਦ ਬਣ ਗਏ ਹੋ ਅਤੇ ਸਾਡਾ ਅੰਦਰ ਚਕੋਰ ਬਣ ਕੇ ਤੁਹਾਡੇ ਨਾਲ ਪ੍ਰੀਤ ਪਾ ਲਵੇਗਾ। ਭਗਤ ਰਵਿਦਾਸ ਜੀ ਦੇ ਬਚਨ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਹਮ ਭਏ ਹੈ ਚਕੋਰਾ, ਜੋ ਤੁਮ ਤੀਰਥ ਤੋ ਹਮ ਜਾਤੀ, ਜੋ ਤੁਮ ਦੀਵਰਾ ਤੋ ਹਮ ਬਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਹਮ ਦਾ ਅਰਥ ਹੈ ਭਗਤ ਰਵਿਦਾਸ ਜੀ ਅਤੇ ਤੁਮ ਦਾ ਅਰਥ ਹੈ ਪਰਮਾਤਮਾ। ਇਹਦਾ ਮਤਲਬ ਕਿ ਇੱਕ ਪਰਮਾਤਮਾ ਨਾਲ ਹੀ ਪ੍ਰੀਤ ਕਰਨੀ ਹੈ, ਉਹ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਆਰਾਧਨਾ ਉਸ ਇੱਕ ਦੀ ਕਰਨੀ ਹੈ। ਭਗਤ ਰਵਿਦਾਸ ਜੀ ਨੇ ਪ੍ਰੀਤ ਦੀ ਗੱਲ ਕੀਤੀ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਉਸ ਹਿਰਦੇ ਨੂੰ ਵੱਡੇ ਭਾਗਾਂ ਵਾਲਾ ਦੱਸ ਰਹੇ ਨੇ, ਜਿਸ ਹਿਰਦੇ ਵਿੱਚ ਇਹ ਪ੍ਰੀਤ ਪੈਦਾ ਹੋ ਗਈ ਹੈ।
ਸਹਿਜੇ ਸਮਾਈਐ ਗੋਬਿੰਦ ਪਾਈਐ, ਦੇਹੋ ਸਖੀਏ ਮੋਹੇ ਮਤੇ।
ਹੇ ਸਖੀ, ਮੈਨੂੰ ਇਹ ਮਤ ਦੇ ਕਿ ਮੈਂ ਆਪਣੇ ਪਰਮਾਤਮਾ ਨੂੰ ਕਿਵੇਂ ਪਾਵਾਂ। ਅੱਗੋਂ ਉੱਤਰ ਮਿਲਦਾ ਕਿ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ।
ਦਿਨ ਰਹਿਣ ਠਾਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ।
ਇਹ ਸਖੀ, ਕਿਹੜੀ ਜੁਗਤ ਹੈ ਜਿਹਦੇ ਨਾਲ ਪਰਮਾਤਮਾ ਪ੍ਰਾਪਤ ਹੋਵੇ। ਮੈਂ ਦਿਨੇ ਰਾਤ ਜੇ ਖੜੋ ਕੇ ਵੀ ਸੇਵਾ ਕਰਨੀ ਪਵੇ ਤੇ ਕਰਨ ਲਈ ਤਿਆਰ ਹਾਂ। ਗੁਰੂ ਅਰਜਨ ਦੇਵ ਸਾਹਿਬ ਜੀ ਇਵੇਂ ਹਿਰਦੇ ਦੀ ਜਗਿਆਸਾ ਕਿ ਪ੍ਰਭੂ ਨੂੰ ਮਿਲਣ ਵਾਸਤੇ ਮਨ ਵਿੱਚ ਕਿਸ ਤਰ੍ਹਾਂ ਦੀ ਪ੍ਰੀਤ ਹੈ ਉਹ ਪ੍ਰਗਟ ਕਰ ਰਹੇ ਨੇ।
ਬਿਨਵੰਤ ਨਾਨਕ ਕਰੋ ਕਿਰਪਾ, ਲੈ ਹੋ ਮੋਹੇ ਲੜ ਲਾਇਆ।
ਗੁਰੂ ਨਾਨਕ ਜੀ ਭਾਵ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਬੇਨਤੀ ਕਰ ਰਹੇ ਨੇ ਕਿ ਮਾਲਕ ਮੇਰੇ 'ਤੇ ਵੀ ਕਿਰਪਾ ਕਰਕੇ ਮੈਨੂੰ ਆਪਣੇ ਲੜ ਲਾ ਲਵੋ।
ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ।
ਪ੍ਰਭੂ ਦਾ ਨਾਮ ਕੀਮਤੀ ਰਤਨ ਹੈ। ਜਦੋਂ ਇਹ ਵਿਹਾਜਿਆ ਅਤੇ ਅੰਦਰ ਇੱਕ ਧੀਰਜ ਬਣਿਆ। ਭਗਤ ਰਵਿਦਾਸ ਜੀ ਦੇ ਬਚਨ ਨੇ ਕਿ ਜੀਵ ਵਿਹਾਜਣ ਵਾਲਾ ਬਣੇ, ਇੱਕ ਬੇਨਤੀ ਕਰੇ ਮਾਲਕ ਅੱਗੇ, ਘੱਟ ਅਵ ਘੱਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਹਉਂ ਬਨਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗ ਗਈ ਤਜੀਲੇ ਸਰਬ ਜੰਜਾਲ। ਕਹਿਣ ਲੱਗੇ ਜਿਨ੍ਹਾਂ ਨੇ ਰਾਮ ਰੂਪੀ ਰਤਨਾਂ ਨੂੰ ਵਿਹਾਜਿਆ ਉਹਨਾਂ ਨੂੰ ਤਾਂ ਫਿਰ ਜਮ ਦਾ ਡੰਡ ਵੀ ਨਹੀਂ ਲੱਗਦਾ। ਇਸ ਕਰਕੇ ਦੁਨੀਆਦਾਰ ਆਪਣੇ ਸਰੀਰ ਰੂਪੀ ਟਾਂਡੇ 'ਤੇ ਬਿਖ ਲੱਦ ਕੇ ਤੁਰੀ ਜਾ ਰਹੀ ਹੈ, ਪਰ ਪ੍ਰਭੂ ਭਗਤ ਤਾਂ ਨਾਮ ਨੂੰ ਵਿਹਾਜਦੇ ਹਨ।
ਖੋਜੀ ਖੋਜ ਲਦਾ ਹਰ ਸੰਤਨ ਪਾਹਾ ਰਾਮ।
ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੇ ਸੱਤ ਸੰਗੀਆਂ ਪਾਸੋਂ, ਪ੍ਰਭੂ ਪਿਆਰਿਆਂ ਪਾਸੋਂ ਖੋਜ ਕਰ ਕਰਕੇ, ਜਿਹੜੇ ਗੁਰਮੁਖ ਪਿਆਰੇ ਨੇ, ਸੰਤ ਜਨ ਨੇ, ਪ੍ਰਭੂ ਨਾਲ ਜੁੜੇ ਹੋਏ ਭਗਤ ਨੇ, ਉਹਨਾਂ ਤੋਂ ਇਹ ਪ੍ਰਾਪਤ ਕਰ ਲਿਆ।
ਮੇਰੇ ਸੰਤ ਪਿਆਰੇ ਦਇਆ ਧਾਰੇ, ਕਥੇ ਅਕਥ ਵਿਚਾਰੋ।
ਜਦੋਂ ਪ੍ਰਭੂ ਦੇ ਸੰਤ ਜਨ ਪਿਆਰੇ ਗੁਰਮੁਖ ਭਗਤ ਜਨ ਮਿਲ ਜਾਣ, ਉਹਨਾਂ ਨਾਲ ਮਿਲ ਕੇ ਫਿਰ ਉਹ ਪ੍ਰਭੂ ਦੀ ਅਕਥ ਕਹਾਣੀ ਜੀਵ ਤੋਂ ਕਹਾਉਂਦੇ ਹਨ।
ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ।
ਇਹ ਭਾਈ ਸਦਾ ਹੀ ਪ੍ਰਭੂ ਨਾਲ ਪ੍ਰੀਤ ਪਿਆਰ ਜੋੜ ਕੇ ਇੱਕ ਚਿੱਤ ਇੱਕ ਮਨ ਹੋ ਕੇ ਪ੍ਰਭੂ ਨੂੰ ਧਿਆਉਣਾ ਚਾਹੀਦਾ, ਸਿਮਰਨਾ ਚਾਹੀਦਾ।
ਹਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰ ਜਸ ਲਾਹਾ।
ਦੋਵੇਂ ਹੱਥ ਜੋੜ ਕੇ ਪ੍ਰਭੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਹਰੀ ਜਸ ਦਾ ਲਾਹਾ ਮੈਨੂੰ ਪ੍ਰਾਪਤ ਹੋ ਸਕੇ।
ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਅਗਮ ਅਥਾਹ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੇਨਤੀ ਕਰ ਰਹੇ ਨੇ कि हे प्रभु मैं तेरा दास हाँ ते तुसी अगम अथाह साढ़े मालक हो। जिवें भगत रविदास जी ने बेनती की हम सर दीन दयाल ना तुम सर अब पतियार क्या कीजै बचनी तोर मोर मन मानै जन को पूर्ण दीजै। कारण कवन अबोल हे प्रभु की कारण है कि तुसी मेरे नाल बोलदे नहीं। जिवें घर विचों कोई दो चार दिन ना बोले तो आप एकदम व्याकुल हो जाने हाँ, पर मालक अबोल है साडे नाल बोलदा नहीं, असी कदे व्याकुल नहीं होए। भगत रविदास जी व्याकुल हो रहे ने कारण कवन अबोल हे प्रभु की कारण है तुसी बोलदे क्यों नहीं। तो फिर स्पष्ट कीता है साडे वर्गा दीन कोई नहीं ताडे वर्गा मालक कोई नहीं।
साहा अटल गणिया पूरन संजोगो राम।
हुण गुरु अर्जन देव साहब जी एक वार ते कन्या दा इत्थे दृष्टान दे के अलंकार बन के समझा रहे ने कि जिवें समाज की मर्यादा है लड़की वास्ते योग वर लभ के जदों साहा मिथ्या जांदा उन्नू अटल किया जांदा। जिहड़े जुबान दे पक्के लोग ने भावें घर विच कोई भी भाणा क्यों ना वापर जावे जिस दिन बरात का दिन नियत किया जाता उस अटल दिन ते बरात का टका जरूर किया जाता। ये ठीक है कि बंदा जुबान दे के मुकर जाए जां अज आप हुदरियां जिवें बच्चे कर रहे ने और दुखी बड़े ने। पिछले दिनी तां श्री अकाल तख्त साहिब वल्लों हुक्मनामे दे रूप विच वी इह संदेश दिता गया सी कि बाहरले देशां दे विच कुछ लड़कियां ऐसियां नूं जिन्हां नूं दूजी कौम दे बच्चे लालच दे के भरमा के अपने मगर ला लेंदे ने ते फिर उन्हां नूं विआह दा झांसा दे के मुड़ के वेच दिता जांदा है ते कोठियां ते जा के नचाया जांदा है। वैसे तो उन्हां नूं सजा मिल जांदी है जिहड़े अपने धर्म तों मुनकर हो के इस जीवन दे विच ही फिर इस तरह की बर्बादी का कारण उन्हां दे जीवन विच आउंदा है। इस करके माँ बाप की सलाह दे नाल ही सियाने घरां दे अंदर जिहड़े बजुर्ग ने उन्हां दी विचारधारा दे मुताबक कि बच्चा पढ़िया लिखिया उहदे स्टेटस मुताबक रिश्ते जोड़े जाण ते साडा सभ्याचार जिहड़ा ये बचिया रह जा सकदा है। साहब कहण लगे जिवें वह अटल साह है इस तरह मानो कि गुरु की संगत विच मिल के प्रभु दे नाल जदों जीव का संजोग जुड़दा है ते इनू भी अटल साह गिनना चाहीदा है।
सुख है समूह भया गया विजोगो राम।
प्रभु नाल मिलाप ये सुखां दा समूह है ते विछोड़े दा दुख फिर दूर हो जांदा है।
मिल संत आए प्रभ त्याए बने अचरज जानिया।
जिवें लड़के दे नाल बरात आउंदी है लड़की दे घर टका हुंदा है इवें मानो के जीव आत्मा कन्या है ते प्रभु वर है प्रभु दे संत जन नाल जानी बन के आउंदे हन।
मिल एकत्र होए सहज ढोए मन प्रीत उपजी मानिया।
एक शब्द है जानिया जिहड़े लड़के दे साथी ने मानिया जिहड़े लड़की घर विच मेल जुड़दा है। साहब कहिंदे जदों मिल एकत्र होए जिवें बरात एकत्र हो के समें सिर ढुका करदी है ते लड़की वालियां दे मन विच खुशी हुंदी है। इसे तरह समझ लो जदों प्रभु दे नाल प्रभु प्यारे जानी बन के आउंदे ने समें सिर ढका हुंदा है प्रभु नाल मिलाप हुंदा है ते प्रीत उपजी मांझियां जीव आत्मा रूपी कन्या दा जिहड़ा परिवार है ज्ञान इंद्रे कर्म इंद्रे ये फिर बड़े खुश हो जांदे हन।
मिल जोत जोती ओत पोती हर नाम सब रस भोगो।
फिर जीव दी जोत परम जोत परमात्मा विच लीन हो जांदी है ते जिवें बरात वास्ते मेल वास्ते वधिया वधिया पकवान तैयार किए जांदे ने ना जानी ते मानी रल के फिर हरी नाम दा भोजन छकदे हन।
बिनवंत नानक सब संत मेली प्रभ करण कारण जोगो।
पंजवें नानक धन गुरु अर्जन देव साहब जी बेनती कर रहे ने कि इवें समुची लकाई नूं गुरु राही ही ਪ੍ਰਭੂ ਨਾਲ ਮਿਲਿਆ ਜਾ ਸਕਦਾ ਜਿਹੜਾ ਪ੍ਰਭੂ ਸਭ ਕੁਝ ਕਰਨ ਕਰਾਣ ਦੇ ਯੋਗ ਸਮਰੱਥ ਹੈ।
ਪਵਨ ਸੁਹਾਵੜਾ ਧਰਤ ਸੁਭਾਗੀ ਰਾਮ।
ਉਹ ਸਰੀਰ ਰੂਪੀ ਭਵਨ, ਹਿਰਦਾ ਰੂਪੀ ਧਰਤੀ ਸੁਹਾਵੜੀ ਬਣ ਜਾਂਦੀ ਜਿੱਥੇ ਮਾਲਕ ਨਿਵਾਸ ਕਰਦਾ। ਜਿਵੇਂ ਫੱਗਣ ਦੇ ਮਹੀਨੇ ਵਿੱਚ ਵੀ ਸਿੱਖਿਆ ਦਿੱਤੀ ਹੈ, ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾ ਹੀ ਜਾਏ, ਕਿਉਂਕਿ ਹਿਰਦੇ ਘਰ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ।
ਰੱਬ ਘਰ ਆਏ ਅੜਾ ਗੁਰ ਚਰਨੀ ਲਾਗੀ ਰਾਮ।
ਜਿਹੜੇ ਵੀ ਜੀਵ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਹਿਰਦੇ ਘਰ ਵਿੱਚ ਪਰਮਾਤਮਾ ਆ ਕੇ ਪ੍ਰਗਟ ਹੋ ਜਾਂਦਾ।
ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆ।
ਜਿਹੜੀ ਜੀਵ ਆਤਮਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਉਹ ਫਿਰ ਸੁਤੇ ਸਿੱਧ ਅਡੋਲਤਾ ਸਹਿਜ ਜਾਗੀ ਦਾ ਅਰਥ ਹੈ ਸੁਚੇਤ ਰਹਿੰਦੀ ਹੈ ਵਿਕਾਰਾਂ ਦੇ ਹੱਲਿਆਂ ਤੋਂ। ਜਿਵੇਂ ਭਗਤ ਰਵਿਦਾਸ ਜੀ ਨੇ ਇੱਕ ਚਿੰਤਾ ਕੀਤੀ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ, ਕਿ ਇੱਕ ਇੱਕ ਔਗਣ ਕਰਕੇ ਪਸ਼ੂ ਪੰਛੀ ਖੁਆਰ ਹੋ ਰਹੇ ਨੇ, ਪਰ ਪੰਜੇ ਹੀ ਔਗਣ ਨੇ ਮਨੁੱਖ ਵਿੱਚ ਇਹਦੀ ਕਿੰਨਾ ਕੁ ਚਿਰ ਆਸ ਰੱਖੀ ਜਾ ਸਕਦੀ ਹੈ। ਇਸ ਕਰਕੇ ਮਾਲਕ ਜੀ ਕਿਰਪਾ ਕਰੋ, ਦੁਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਕੈ, ਰਾਜੇ ਇੰਦਰ ਸੰਸਰ ਗ੍ਰੇ ਆਸਨ ਬਿਨ ਹਰ ਭਗਤ ਕਹੋ ਕੇ ਲਿਖੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨ ਰਸ ਬੀਚਰ ਜਾਹੀ। ਸਾਡੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ ਕਿ ਵੇਖੋ ਹੇ ਪ੍ਰਭੂ ਕਿ ਦਿਨੇ ਰਾਤ ਸੋਚਾਂ ਸੋਚਦਿਆਂ ਸਾਡਾ ਬਤੀਤ ਹੋ ਰਿਹਾ, ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਈ, ਇੰਦਰੀ ਸੁਬਲ ਨਿਬਲ ਬਿਵੇਕ ਬੁੱਧ ਪਰਮਾਰਥ ਪਰਮੇਸ਼ ਨਹੀਂ। ਅਸੀਂ ਤਾਂ ਇੰਦਰੀਆਂ ਵਾਲੇ ਪਾਸੇ ਤੋਂ ਬਲਵਾਨ ਹੋਈ ਜਾ ਰਹੇ ਹਾਂ, ਪਰ ਬਿਵੇਕ ਬੁੱਧ ਸਾਡੀ ਕਮਜ਼ੋਰ ਹੁੰਦੀ ਜਾ ਰਹੀ। ਮਾਲਕ ਜੀ ਬਚਾਓ। ਅਤੇ ਜਦੋਂ ਮਾਲਕ ਕਿਰਪਾ ਕਰਦਾ ਨਾ, ਫਿਰ ਸਹਿਜ ਜਾਗੀ ਸਹਿਜੇ ਹੀ ਵਿਕਾਰਾਂ ਦੇ ਹੱਲਿਆਂ ਤੋਂ ਮਨੁੱਖ ਜਾਗਦਾ ਰਹਿੰਦਾ, ਭਾਵ ਸੁਚੇਤ ਹੋ ਜਾਂਦਾ, ਸਗਲ ਇੱਛਾ ਉਹਦੀਆਂ ਸਾਰੀਆਂ ਇੱਛਾਵਾਂ ਫਿਰ ਪੂਰੀਆਂ ਹੋ ਜਾਂਦੀਆਂ ਹਨ।
ਮੇਰੀ ਆਸ ਪੂਰੇ ਸੰਤ ਧੂਰੇ ਹਰ ਮਿਲੇ ਕੰਤ ਵਿਛੁੰਨਿਆ।
ਫਿਰ ਜਿਸ ਕੰਤ ਤੋਂ ਅਸੀਂ ਵਿਛੜੇ ਹੋਏ ਹਾਂ ਜਦੋਂ ਉਹ ਮਿਲ ਜਾਂਦਾ ਹੈ ਨਾ, ਜਦੋਂ ਅਰਦਾਸ ਹੁੰਦੀ ਹੈ ਕਹਿ ਰਵਿਦਾਸ ਆਸ ਲੱਗ ਜੀਵੋ, ਅਤੇ ਜਦੋਂ ਉਹ ਮਿਲਦਾ ਫਿਰ ਮੇਰੀ ਆਸ ਪੂਰੀ ਸਾਹਿਬ ਕਹਿੰਦੇ, ਉਸ ਵੇਲੇ ਪ੍ਰਭੂ ਪਿਆਰਿਆਂ ਦੀ ਚਰਨ ਧੂੜੀ ਨਿਮਰਤਾ ਨਾਲ ਉਹਨਾਂ ਦੀ ਸੰਗਤ ਕੀਤੀਆਂ ਆਸ ਪੂਰੀ ਹੋ ਜਾਂਦੀ ਹੈ, ਪ੍ਰਭੂ ਮਿਲ ਪੈਂਦਾ।
ਆਨੰਦ ਆਨੰਦਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ।
ਜਦੋਂ ਮਨ ਦੀ ਹੰਕਾਰ ਵਾਲੀ ਮਤ ਜੀਵ ਤਿਆਗ ਦਿੰਦਾ ਨਾ, ਅਤੇ ਇਹਦੇ ਅੰਦਰ ਜਿਵੇਂ ਮੰਗਲਮਈ ਅਵਸਥਾ ਹੁਣ ਰਾਗਮਈ ਸੰਗੀਤਮਈ ਅਵਸਥਾ ਬਣ ਗਈ, ਲਗਾਤਾਰ ਇੱਕ ਰਸ ਖੁਸ਼ੀਆਂ ਦੇ ਵਾਜੇ ਜਿਹੜੇ ਨੇ ਉਹ ਫਿਰ ਅੰਦਰ ਵੱਜਣ ਲੱਗ ਪੈਂਦੇ ਹਨ।
ਬਿਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਿਵ ਲਾਗੀ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ, ਨਾਲ ਬੇਨਤੀ ਕਰ ਰਹੇ ਨੇ ਕਿ ਹੇ ਪ੍ਰਭੂ ਤੇਰੇ ਅੱਗੇ ਨਾਨਕ ਜੀ ਬੇਨਤੀ ਕਰਦੇ ਨੇ ਕਿ ਜਿਨ੍ਹਾਂ ਦੀ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਜੁੜ ਕੇ ਤੇਰੇ ਨਾਲ ਲਿਵ ਜੁੜ ਗਈ ਹੈ ਉਹ ਫਿਰ ਤੇਰੀ ਸ਼ਰਨ ਵਿੱਚ ਰਹਿੰਦੇ ਨੇ, ਕਦੇ ਵੀ ਤੁਹਾਡੀ ਸ਼ਰਨ ਤੋਂ ਬਾਹਰ ਨਹੀਂ ਜਾਂਦੇ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਜਿਵੇਂ ਚੰਦਨ ਦੇ ਨੇੜੇ ਅਰੰਡ ਦਾ ਦਰਖਤ ਉੱਗ ਕੇ ਸੁਗੰਧਿਤ ਹੋ ਜਾਂਦਾ, ਇਵੇਂ ਕਿਸੇ ਜਾਤ ਵਿੱਚ ਪੈਦਾ ਹੋਇਆ ਮਨੁੱਖ ਜਦੋਂ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਨਾ, ਤੁਮ ਚੰਦਨ ਹਮ ਇਰੰਡ ਵਪਰੇ ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਪ੍ਰਭੂ ਭਗਤਾਂ ਦੀ ਛਵੀ ਨੂੰ ਨਿਖਾਰਦਿਆਂ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕਹੇ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੂਛੋ ਬਿਦਰ ਦਾਸੀ ਸੁੱਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਅੱਗੇ ਬਚਨ ਕਰਦੇ ਨੇ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਤੇ ਉੱਤਮ ਭਇਆ ਚਾਰ ਵਰਨ ਪਏ ਪੱਗ ਆਏ। ਇਵੇਂ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਛਵੀ ਨੂੰ ਨਿਖਾਰਦਿਆਂ ਬਚਨ ਕਹੇ ਨੇ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਤੇ ਪ੍ਰਭੂ ਭਗਤ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ, ਉਹਨਾਂ ਦੇ ਉਪਦੇਸ਼ ਬਾਰੇ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ, ਸਮੁੱਚੇ ਸਿੰਘ ਸਾਹਿਬਾਨਾਂ ਵੱਲੋਂ, ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਔਰ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਕਿ ਪ੍ਰਭੂ ਭਗਤਾਂ ਦਾ ਪ੍ਰਕਾਸ਼ ਦਿਹਾੜਾ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ। ਸੋ ਤਕਰੀਬਨ 9:30 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜੋ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਚੱਲ ਰਿਹਾ ਹੈ ਉਹਦੀ ਸੰਪੂਰਨਤਾ ਹੋਣੀ ਹੈ। ਉਪਰੰਤ ਰੱਬੀ ਬਾਣੀ ਦਾ ਕੀਰਤਨ ਅਤੇ ਗੁਰਮਤਿ ਸਮਾਗਮ ਹੋਣਗੇ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਵਧਾਈ, ਹੋਈਆਂ ਭੁੱਲਾਂ ਤੋਂ ਖਿਮਾ। ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਆਨੰਦ ਅਨਦਿਨ ਵਜੇ ਵਾਜੇ, ਅਹੰ ਮਤ ਮਨ ਕੀ ਤਿਆਗੇ, ਬਿਨਵੰਤ ਨਾਨਕ ਸਰਣ ਸਵਾਮੀ, ਸੰਤ ਸੰਗ ਲਿਵ ਲਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।